دوہرا اس پرکار کے تک دیوس بسے بست نرمو کب کب چڑھ کے خالصا رپ مقابلے ہو.
واہگرو جی کا خالصہ واہگرو جی کی فتح. پرم سکار یوگ سنمان یوگ گرو کا خاص روپ گرو خالصہ ساتھ سنگت ستگر دیا ند مہما اگاد بودھ ایسے مہان ستگرو تن تن شری گرو گرنتھ صاحب جی مہاراج جی دے پاون چرنا کملوں چ تلک جنجو دے راکھے تن تن شری گرو تیگ بہادر صاحب جی مہاراج جی دے پاون پوتر چرن چو پراپت اتحاسک استھان تے پچھلے پیران دے سجے ہوئے دیوانا چ حاضریاں کر کے اپنے جیون دیاں کڑیاں اور سواس گرو لیکھے لا کے سفلا کر رہے. صاحب کمال چٹیاں باجاں والے شمشیر بہادر دیو اور تیگ کے تانی ستگرو شری گرو گوبند سنگھ صاحب جی مہاراج جی دا پوتر پاون اتہاس آپ جی سربن کر رہے. نرموہ گڑھ صاحب وکھے ستگراں دا آسن لگا ہویا ہے. پہاڑی راجیاں دے وچوں ایک ترک کہن لگا جی جتھے گرو جی بیٹھے نے میں اتھے توپ دا گولا پچا کے انہاں نوں مار سکدا. راجے بھیم چند نے کہا 5000 روپیہ میں تینوں ہنے نقدی دیاں گا جے تو اے کام کر دے. اور جتھے 5000 روپیہ نقدی دیاں گا اتھے نال ایک پنڈ دی جگیر بھی دیاں گا. اس وقت ستگرو کلگیدر پاتشاہ جی اپنے آسن تے بیٹھے سن. اس ترک نے توپ دا منہ ستگراں ول کر کے گولا پا کے جدو گولا داگیا او گولا ستگراں تک نہیں پہنچیا. مہاراج جی دے نیڑے ایک سنگھ کھڑا سی اونوں لگا تے او سنگھ شہیدی پا گیا. ویر رس وچ آ کے ستگرو کلگیدر جی نے اس وقت اپنی کمان دے چلے تے تیر چاڑیا نشانہ سید کے اس ترک دا نشانہ لایا اسنو اسے ویلے مار مکایا. او دا نال ایک دوسرا ساتھی سی اونوں بھی مہاراج جی نے دوسرے تیر نال مٹی چ گرک کر دتا. اے ویکھ کے پہاڑیاں نوں گشیاں پی گئیاں. دنداں تھلے انگلیاں رکھ کے چباؤن لگے بھی اینی دور تک تیر دی مار بھی ہوندی ہے. اینی دور تک گرو جی دے تیر آ سکدے نے. بہت زیادہ حیران ہوئے ڈرے ہوئے کہندے ہن اسیں آپ گرو جی نال نہیں لڑ سکدے. ہن تاں صوبہ سرند وزیر خان ہی آوے فوج لے کے شاہی لشکر لے کے اسیں گرو جی دا مقابلہ کر سکدے ہاں جنگ کر سکدے ہاں ورنہ ساڈے کولوں لڑنا اوکھا ہے. یہ کتھا آپ جی نے پچھلے پرسنگ وچ سربن کیتی ہے. آؤ صاحب کمال گرو کلگیدر دا یہ پوتر اتہاس ہے. سربنس دانی چٹیاں باجاں والے شری گرو گوبند سنگھ صاحب جی کا یہ پوتر اتہاس ہے. سربن کریے मन विरतियां दी एकाग्रता वास्ते आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा इस प्रकार के तक दिवस बसे बस्त निर्मोह।
इस प्रकार नल कुछ दिन सतगुरु गुरु कलगीधर पातशाह जी महाराज जिथे निर्मोह बस्ती भी कहंदे ने इहनू महाराज जी निर्मोह बस्ती विच निर्मोह गढ़ वाली जगह ते कुछ दिन इसे तरह गुरु कलगीधर पातशाह जी महाराज जी ने निवास रखिया है।
कब कब चढ़ कै खालसा रिप मुकाबले ओ।
कदे कदे सतगुरां दा सूरमा बहादुर खालसा हमला भी कर दिंदा है। कदे कदे सिंह चढ़ के जांदे ने पहाड़ियां नूं जाके अपने डाढ़े हथ विखा के आउंदे ने और दुश्मनां दे नाल सिंघां दा वड्डा भारी मुकाबला भी हुंदा है।
जो पई शाह हुक्म सिरहंद में आयो।
उधर बादशाह औरंगजेब दा हुक्म सूबे सरहंद कोल आ पहुंचे क्योंकि बादशाह दे कोल इन्हां ने पुकार भेजी सी। बादशाह नूं कहा सी औरंगजेब नूं कि हे औरंगजेब साडी मदद कर, गुरु जी ने साडे इस इलाके दे विच बहुत ज्यादा बगावत कीती हुई है, वो साडे इलाके नूं देश नूं उजाड़ रहे ने। औरंगजेब पहला ही गुरु घर का विरोधी सी विद्रोही सी, ओदा हुक्म आ गया सूबे सरहंद दे कोल।
तब वजीर खां सब सुन पायो।
सरहंद वजीर खां जो बड़ा पापी है जेड़ा सतगुरु गुरु कलगीधर पातशाह जी महाराज जी दे छोटे साहबजादियां दा कातल भी है, महा हत्यारा महा पापी वजीर खां, उस वक्त ने जदों बादशाह औरंगजेब दा हुक्म सुनिया
गिरन बिखै गुर धूम उठारी।
इन्हें सुनिया के उधर पहाड़ी रियासतां दे विच कहलूर रियासत विच श्री आनंदपुर साहब विखे गुरु जी निवास कर रहे ने और उन्हां पहाड़ी रियासतां विच गुरु जी ने धूम उठाई हुई है, पहाड़ी राजयां दे बर खिलाफ गुरु जी ने बगावत कीती हुई है।
तैं तुम जाओ ले ओ दल पारी।
औरंगजेब दा ए हुक्म आया सूबे सरहंद नूं कि हे सूबा सरहंद तू अपना दल लै के अपनी फौज लै के, क्योंकि उस वेले पंजाब दा गवर्नर सी, सारे पंजाब दा मालक सी सूबा सरहंद, बावली सरहंद कहिंदे सी सरहंद दा जिहड़ा इलाका सी बहुत वड्डा सी, 52 परगणे दे अधीन पैंदे सन। औरंगजेब कहिंदा हे सूबा सरहंद गुरु जी ने उधर पहाड़ी आस्तां च धूम उठाई हुई है और उधर पहाड़ी राजे पुकारा कर रहे ने, तू जाके उन्हां दी मदद कर, उथे अपनी फौज लै के दल लै के जाके हमला कर।
मिले गुरु तब मेलन करो।
इत्थे गुरु जी तुहाडे नाल मेल करदे ने, गुरु जी तुहाडे नाल संधि करन नूं राजी हुंदे ने तां उन्हां नाल संधि भी कर ले, जे तां उह तुहाडी आन मन्नदे ने, ईन मन के तुहाडे अधीन होना चाहुंदे ने तां गुरु जी नाल संधि करन तों भी गुरेज ना करी, संधि कर लवें।
नाए तां सन्मुख होए कर लरो।
नहीं तां उन्हां दे सामने हो के सन्मुख हो के जाके लड़ाई कर, उन्हां दे सामने हो के जाके जंग कर।
सुन सिरहंद को सूबा तबे।
सिरहंद दे सूबे वजीर खां ने औरंगजेब दा ए हुक्म सुनिया है, शाही फुरमान सुनिया है।
तैयारी करी चढ़न की सबे।
उस वेले सूबे सिरहंद दे समेत इहदियां जिन्नियां फौजां सन इन्हां सारिआं ने चढ़ाई दी तैयारी कीती है। श्री आनंदपुर साहब ते हमला करन वास्ते पहाड़ी राजयां दी मदद करन वास्ते इन्हां ने तैयारी कीती है।
दूर दूर ते चमू सकेल।
दूर दूर तो फौज इकट्ठी कीती सूबे सरहंद ने, जेडे दे 52 परगणे फौज वंडी हुई सी 52 परगणियां विच, ओ सारी फौज ने अपने पास इकट्ठी कीती है। दूरों दूरों सिपाही जेडे ने सरकारी सिपाही ने ਜਾਂ ਜਿਹੜੇ ਇਲਾਕੇ ਦੇ ਨਗਰਾਂ ਦੇ ਲੋਕ ਨੇ ਉਹਨਾਂ ਨੂੰ ਇਹਨੇ ਆਪਣੇ ਨਾਲ ਜਿਹਾਦ ਦੇ ਨਾਂ ਤੇ ਇਕੱਠਾ ਕੀਤਾ ਹੈ।
ਗਜ ਬਾਜਨ ਪਰ ਜੀਨਨ ਮੇਲ
ਘੋੜਿਆਂ ਤੇ ਹਾਥੀਆਂ ਦੇ ਉੱਤੇ ਇਹਨਾਂ ਨੇ ਅੰਬਾਰੀਆਂ ਤੇ ਕਾਠੀਆਂ ਪਾ ਕੇ ਤਿਆਰ ਕਰ ਲਏ।
ਲੱਖੋਂ ਸੁਭੱਟ ਜੋਰ ਕਰ ਚੜਿਓ
ਲੱਖਾਂ ਦੀ ਗਿਣਤੀ ਵਿਚ ਸੁਭੱਟਾਂ ਨੂੰ ਸੂਰਮਿਆਂ ਨੂੰ ਇਹਨੇ ਆਪਣੇ ਨਾਲ ਇਕੱਠਾ ਕੀਤਾ। ਹਜ਼ਾਰਾਂ ਦੀ ਗੱਲ ਨਹੀਂ, ਲੱਖਾਂ ਦੇ ਹਿਸਾਬ ਦੇ ਨਾਲ ਇਹਨੇ ਬਹੁਤ ਵੱਡਾ ਭਾਰੀ ਦਲ ਸੂਬੇ ਸਰਹੰਦ ਵਜ਼ੀਰ ਖਾਨ ਨੇ ਆਪਣੇ ਨਾਲ ਇਕੱਠਾ ਕੀਤਾ ਹੈ।
ਦੁੰਦਬ ਵਜਿਓ ਵੀਰ ਰਸ ਵਡਿਓ
ਔਰ ਨਗਾਰੇ ਵੱਜੇ ਨੇ, ਨਗਾਰਿਆਂ ਤੇ ਚੋਭਾਂ ਵੱਜੀਆਂ ਨੇ ਔਰ ਇਹਨਾਂ ਸਾਰਿਆਂ ਦੇ ਅੰਦਰ ਭਾਰੀ ਵੀਰ ਰਸ ਵਧਿਆ। ਗੁਰੂ ਤੇ ਗੁਰੂ ਖਾਲਸੇ ਨਾਲ ਲੜਨ ਵਾਸਤੇ ਇਹਨਾਂ ਅੰਦਰ ਵੀਰ ਰਸ ਵਧਿਆ ਹੈ।
ਚਲੇ ਨਿਸ਼ਾਨ ਸੈਂਕੜੇ ਆਗੇ
ਇਹਨਾਂ ਦੇ ਅੱਗੇ ਅੱਗੇ ਮੂਹਰੇ ਮੂਹਰੇ ਇਹਨਾਂ ਦੇ ਜਿਹੜੇ ਹੈਦਰੀ ਨਿਸ਼ਾਨ ਨੇ, ਹਰੇ ਰੰਗ ਦੇ ਨਿਸ਼ਾਨ ਰੱਖਦੇ ਨੇ, ਉਹ ਹੈਦਰੀ ਝੰਡੇ ਇਹਨਾਂ ਦੇ ਅੱਗੇ ਅੱਗੇ ਝੂਲਦੇ ਜਾ ਰਹੇ ਹਨ।
ਮਾਦਤ ਵਜਨ ਸੈਂਕੜੇ ਲਾਗੇ
ਅਨੇਕਾਂ ਵਾਜੇ ਵੱਜਣ ਲੱਗੇ ਨੇ, ਅਨੇਕਾਂ ਸਾਜ ਜਿਹੜੇ ਜੰਗੀ ਸਾਜ ਹੁੰਦੇ ਨੇ ਉਹ ਇਹਨਾਂ ਦੇ ਨਾਲ ਨਾਲ ਵੱਜਣ ਲੱਗੇ ਨੇ, ਰਣ ਸਿੰਘੇ ਵੱਜਣ ਲੱਗੇ ਹਨ।
ਮਨੋ ਸਮੁੰਦਰ ਉਮੜ ਕਰ ਚਾਲਾ
ਇਸ ਤਰ੍ਹਾਂ ਚੜ ਕੇ ਚੱਲੇ ਨੇ ਸਰਹੰਦ ਤੋਂ, ਮਾਨੋ ਜਿਵੇਂ ਬਹੁਤ ਵੱਡਾ ਭਾਰੀ ਸਮੁੰਦਰ ਉਛਲ ਕੇ ਚੱਲਿਆ। ਸਮੁੰਦਰ ਵਾਂਗੂ ਹੀ ਦਲ ਸੀ, ਬਹੁਤ ਜ਼ਿਆਦਾ ਗਿਣਤੀ ਸੀ ਇਹਨਾਂ ਦੀ, ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿਚ ਸਿਪਾਹੀ ਇਕੱਠੇ ਕੀਤੇ ਨੇ ਸੂਬੇ ਸਰਹੰਦ ਨੇ। ਕਹਿੰਦੇ ਮਾਨੋ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਮੁੰਦਰ ਹੀ ਉਮੜ ਕੇ ਚੱਲਿਆ ਹੈ।
ਪੈਦਲ ਪਸਰੇ ਜੈ ਜਲ ਜਾਲਾ
ਇਹਨਾਂ ਦੇ ਜਿਹੜੇ ਪੈਦਲ ਸੂਰਮੇ ਨੇ, ਪੈਦਲ ਚੱਲਣ ਵਾਲੇ, ਉਹ ਪਾਣੀ ਵਾਂਗੂ ਖਿਲਰੇ ਹੋਏ ਨੇ। ਜਿਵੇਂ ਸਮੁੰਦਰ ਦਾ ਪਾਣੀ ਖਿਲਰਿਆ ਖੰਡਿਆ ਹੁੰਦਾ, ਇਹਦਾ ਪਾਣੀ ਵਾਂਗੂ ਸੱਜੇ ਖੱਬੇ ਇਹਨਾਂ ਦੇ ਪੈਦਲ ਸੂਰਮੇ ਖਿਲਰੇ ਹੋਏ ਨੇ।
ਨਕਰ ਮਤੰਗ ਮੱਛ ਵੱਡ ਕੋਰੇ
ਪਾਣੀ ਦੇ ਵਿਚ ਮੱਛ ਵੀ ਹੁੰਦੇ ਨੇ, ਪਾਣੀ ਚ ਤੰਦੂਏ ਵੀ ਹੁੰਦੇ ਨੇ ਸਮੁੰਦਰ ਦੇ ਵਿਚ। ਕਹਿੰਦੇ ਇਹਨਾਂ ਦੇ ਜਿਹੜੇ ਹਾਥੀ ਨੇ ਉਹ ਤੰਦੂਆਂ ਦੇ ਸਮਾਨ ਨਜ਼ਰ ਆਉਂਦੇ ਨੇ, ਜਿਹੜੇ ਘੋੜੇ ਨੇ ਉਹ ਮਗਰ ਮੱਛਾਂ ਦੇ ਸਮਾਨ ਨਜ਼ਰ ਆਉਂਦੇ ਹਨ।
ਬੜਵਾ ਅਗਨ ਸ਼ਸਤਰ ਚੋਂ ਓਰੇ
ਜਿਹੜੇ ਇਹਨਾਂ ਦੇ ਕੋਲ ਸ਼ਸਤਰ ਨੇ ਉਹ ਬੜਵਾ ਅਗਨੀ ਹੈ। ਜਿਵੇਂ ਸਮੁੰਦਰ ਦੇ ਵਿਚ ਅੱਗ ਉੱਠਦੀ ਹੈ ਨਾ, ਜਿਹੜੀ ਸਮੁੰਦਰ ਵਿਚੋਂ ਪੈਦਾ ਹੁੰਦੀ ਉਹਨੂੰ ਬੜਵਾ ਅਗਨੀ ਕਹਿੰਦੇ ਨੇ। ਇਹਨਾਂ ਦੇ ਕੋਲ ਜਿਹੜੇ ਹਥਿਆਰ ਨੇ, ਤੁਰਕਾਂ ਦੇ ਕੋਲ, ਮਲੇਛਾਂ ਦੇ ਕੋਲ, ਉਹ ਹਥਿਆਰ ਉਹ ਸ਼ਸਤਰ ਬੜਵਾ ਅਗਨੀ ਦੇ ਸਮਾਨ ਨਜ਼ਰ ਆਉਂਦੇ ਹਨ।
ਤੁਮਲ ਬੜੇ ਤਰੰਗ ਉੱਠਣ ਤੇ
ਔਰ ਜਿਹੜੇ ਇਹਨਾਂ ਦੇ ਸੂਰਮੇ ਉੱਠਦੇ ਨੇ, ਉੱਠ ਕੇ ਵੱਧ ਕੇ ਘੋੜ ਸਵਾਰ ਜਾ ਰਹੇ ਨੇ, ਇਹਨਾਂ ਦੇ ਜਿਹੜੇ ਫੌਜੀ ਦਸਤੇ ਅੱਗੇ ਵੱਧ ਕੇ ਜਾ ਰਹੇ ਨੇ, ਉਹ ਏਦਾਂ ਜਾਪਦਾ ਜਿਵੇਂ ਸਮੁੰਦਰ ਵਿਚ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਹਨ।
ਬਾਦ ਨਾਦ ਬੜ ਜਿਉਂ ਗਰ ਜੰਤੇ
ਔਰ ਕਹਿੰਦੇ ਜਦੋਂ ਇਹਨਾਂ ਦੇ ਸਾਜ ਵੱਜਦੇ ਨੇ, ਜਿਹੜੇ ਨਗਾਰੇ ਵੱਜਦੇ ਨੇ, ਰਣ ਸਿੰਘੇ ਵੱਜਦੇ ਨੇ, ਉਹਨਾਂ ਦੀ ਆਵਾਜ਼ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਸਮੁੰਦਰ ਦੇ ਗੂੰਜਣ ਦੀ ਆਵਾਜ਼ ਆਉਂਦੀ ਹੈ। ਸਮੁੰਦਰ ਵੀ ਜਦੋਂ ਉੱਛਲਦਾ ਉਹਦੇ ਵਿਚੋਂ ਵੀ ਆਵਾਜ਼ ਆਉਂਦੀ ਹੈ ਨਾ। ਕਹਿੰਦੇ ਏਦਾਂ ਦੀ ਆਵਾਜ਼ ਮਾਨੋ ਸਮੁੰਦਰ ਦੇ ਉੱਛਲਣ ਦੀ ਆਵਾਜ਼ ਸਮਾਨ, ਉਹ ਸਾਰੇ ਸਾਜ ਇਹਨਾਂ ਦੇ ਜਿਹੜੀ ਆਵਾਜ਼ ਨੇ ਵਾਜਿਆਂ ਦੇ, ਉਹ ਮਾਨੋ ਜਿਵੇਂ ਸਮੁੰਦਰ ਗੱਜਦਾ ਹੋਵੇ।
ਕਰਤ ਮਜਲ ਪਰ ਮਜਲ ਸਿਧਾਏ
ਮਜਲ ਪਰ ਮਜਲ ਕਰਦੇ ਆ, ਜਿੰਨਾ ਕੁ ਪੈਂਡਾ ਤੈਅ ਹੁੰਦਾ 10-20-30 ਕੋ ਰੋਜ਼ ਦਾ, ਉਹਨਾਂ ਕੁ ਪੈਂਡਾ ਤੈਅ ਕਰਕੇ ਮਜਲ ਕਰਦਿਆਂ ਹੋਇਆ ਇਹ ਵਧਦੇ ਜਾ ਰਹੇ ਨੇ।
ਰੋਪੜ ਵਿਖੇ ਤਵੇ ਚੱਲ ਆਏ
ਚਲਦਿਆਂ ਚਲਦਿਆਂ ਰੋਪੜ ਆ ਪਹੁੰਚੇ ਹਨ। ਰੋਪੜ ਸ਼ਹਿਰ ਬੜਾ ਪੁਰਾਣਾ ਸ਼ਹਿਰ ਹੈ ਮੁਗਲਾਂ ਦੇ ਸਮੇਂ ਦਾ, ਇਹ ਚਲਦਿਆਂ ਚਲਦਿਆਂ ਰੋਪੜ ਆ ਪਹੁੰਚੇ ਹਨ।
ਖਬਰ ਗਈ ਗਿਰ ਪਤਕੇ ਪਾਸੀ
ਉਧਰ ਪਹਾੜੀ ਰਾਜਿਆਂ ਦੇ ਕੋਲ ਖਬਰ ਪਹੁੰਚ ਗਈ। ਪਹਾੜੀ ਰਾਜਿਆਂ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਆਪਣੇ ਨਾਲ ਦਲ ਲੈ ਕੇ ਆਇਆ ਤੇ ਰੋਪੜ ਆ ਪਹੁੰਚੇ ਨੇ। ਇਹ ਖਬਰ ਉਧਰ ਪਹਾੜੀਆਂ ਤੱਕ ਜਾ ਪਹੁੰਚੀ ਹੈ।
ਕਲਗੀ ਧਰਪੀ ਸੁਨ ਦਲ ਰਾਸੀ
ਇਹ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਉਧਰ ਪਤਾ ਲੱਗ ਗਿਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਵੀ ਖਬਰਾਂ ਪਹੁੰਚ ਗਈਆਂ کہ پہاڑی راجیاں دی مدد واسطے صوبہ سرہند بڑا وڈا دل جوڑ کے کٹھا کر کے اپنے نال لے کے آیا ہے.
رن بڈ کی تیاری موکین
اور بڑا وڈا پاری جنگ کرن دی انہاں نے تیاری کیتی ہے اور وڈا پاری جنگ ساڈے نالے کرنا چاہندے ہاں.
گلکاں ار بارود سولین
بہت ساریاں گولیاں بارود انہاں نے اپنے نال لیا ہویا ہے.
اتتے سگل گریشور آئے
ادھروں سارے پہاڑی راجے بھی کٹھے ہو گئے. انہاں نوں بھی اتشاہ مل گیا کہ ساڈی مدد واسطے صوبہ سرہند آ رہا ہے. بڑا وڈا صوبہ سرہند ہے وزیر خان جیہدا بڑا ناں ہے اور جیہدے نال بہت وڈی بھاری فوج ہے, گنتی ہے بڑی وڈی فوج دی. ادھر پہاڑی راجیاں نوں بھی لڑن واسطے بھاری اتشاہ مل گیا.
اتتے ترک اگن رپتائے
ادھروں جیہڑے ترک نے اگ وانگوں چڑھ کے آئے ہن.
پیو پیڑ گاڑو سنگ رامو
اور بڑا بھیانک گاڑو سنگ رام بڑا ڈونگا سنگرام جنگ دا ہون لگا ہے.
کیتک گنیے بیرن نامو
کہندے کنے ک ویراں دے یودھیاں دے ناں گنیے جڑے اس جنگ دے میدان وچ لڑ رہے ہن.
بھیم چند سن سین بلند
راجے بھیم چند نے سنیا کہ بڑی وڈی فوج صوبہ سرہند لے کے آ رہا ہے.
اوپ چند ہنڈور آنند
سن کے بڑے خوش ہوئے بھیم چند ہونی راجہ پوپ چند ہنڈوریا یہ بھی سن کے بڑا آنندت ہویا.
اب گر کہاں جائے تھر رہے
ہن ساڈے سامنے گرو کتھے ٹکے گا. ایڈا وڈا دل آ رہا صوبے سرہند دی اتنی وڈی فوج طاقت آ رہی ہے ہن گرو جی ساڈے سامنے پلا کتھے ٹکن گے کتھے جان گے.
درگ نہ کوٹ مواسا لئے
گرو جی کول نہ کوئی قلعہ کیونکہ ہن باہر ہی بیٹھے نے رڑے دے اتے انہاں دے کول کوئی نہ قلعہ ہے نہ کوئی درگ ہے جتھے جا کے وہ آکی ہو سکتے ہن.
کیوں دشتے کیریں گے لئے
چارے پاسوں کیرا پا کے پھڑ لواں گے گرو جی نوں چارا پاسیاں تو گھیرا بندی کر کے پکڑ لواں گے.
نہ بیچ کٹا کر دے
جے پکڑے گئے تا ٹھیک ہے جے نہ پکڑے گئے تے چارے پاسوں گھیرا بندی کر کے بچے ہی کٹ سٹاں گے بچے ہی بڑھ سٹاں گے ختم کر دیاں گے.
دیرگ لشکر ترکن کیرا
ایڈا انہاں ترکاں دا کہندے ایڈا وڈا لشکر آ رہا ہے صوبے سرہند وزیر خان دے نال اودے سامنے گرو جی دی کی پیش چلے گی.
چاہے ہکارے اپر کنہیرا
جنی فوج آ رہی ہے ایدے تو علاوہ جے صوبے سرہند نوں لوڑ محسوس ہوئی تے او ہزاراں تے لکھاں دے حساب نال ہور فوج بھی منگا سکدا ہے. اورنگزیب دے کولوں اپنی مدد واسطے کیونکہ 22 لاکھ فوج ہے اورنگزیب دے کول جے لوڑ محسوس ہوئی وزیر خان نوں تے اپنی مدد واسطے ہور فوج منگا سکدا ہے.
کت دش تے اورڑ ہم پرے
اوتھروں ہزاراں تے لکھاں دی گنتی چ وزیر خان نال ترکائے نے چڑھ کے ادھرو اسی سارے حملہ کراں گے. اسی بھی پہاڑی راجے ہاں ساڈے کول بھی بڑیاں بھاری فوجاں نے اسی بھی اپنی فوجی طاقت لے کے حملہ کراں گے.
اتتے شاہ چمو بڈ لڑے
ادھروں بادشاہ دی جڑی بادشاہی فوج آئی ہے وہ لڑے گی ادھرو اسی لڑاں گے.
ایک شت پٹ دے کر تس نال
اس وقت انہاں نے آکھیا بھی ہن وزیر خان آ رہا او دا سواگت کرنا چاہیدا سانو. انہاں نے کی کیتا ایک 100 سورما جڑا 94واں سورما سی او اپنے ایک سیانے وزیر دے نال بھیجیا ہے.
اپر سچو بھیجیو تتکال
اور بھی کئی وزیر اپنے نال انہاں دے نال بھیجے ہن.
آچھے مگ کو لشکر لیاو
جاؤ تسی جا کے جڑا ودیا رستہ ہے روپڑ تو ایتھے آنندپور صاحب تک آن دا اس ودیا رستے تو فوج لے کے آؤ کہ انہاں نوں رستے چ کسے پرکار دی کوئی رکاوٹ کوئی پریشانی نہ ہووے.
صوبے ساتھ سلام علاوہ
اور جا کے صوبے سرہند نوں ساڈے والوں سلام کرنا ਸੂਬੇ ਸਰਹੰਦ ਨੂੰ ਜਾ ਕੇ ਸਾਡੇ ਵੱਲੋਂ ਮੱਥਾ ਟੇਕਣਾ,
ਸਕਲ ਵਾਰਤਾ ਦਿਓ ਸਮਝਾਏ,
ਸੂਬੇ ਸਰਹੰਦ ਵਜ਼ੀਰ ਖਾਂ ਨੂੰ ਸਾਰੀ ਵਾਰਤਾ ਸਮਝਾ ਦੇਣੀ ਚੰਗੀ ਤਰ੍ਹਾਂ, ਇੱਥੋਂ ਦਾ ਜਿੰਨਾ ਮਾਹੌਲ ਜੋ ਇੱਥੇ ਜਾ ਵਰਤ ਰਿਹਾ ਇਹ ਸਾਰੀਆਂ ਗੱਲਾਂ ਜਾ ਕੇ ਸੂਬੇ ਸਰਹੰਦ ਨੂੰ ਚੰਗੀ ਤਰ੍ਹਾਂ ਸਮਝਾ ਦੇਣੀਆਂ।
ਉਰਤੇ ਵੈਰ ਗੁਰੂ ਇੱਕ ਥਾਂ,
ਇਹ ਵੀ ਦੱਸ ਦਿਓ ਜੇ ਸੂਬੇ ਸਰਹੰਦ ਵਜ਼ੀਰ ਖਾਂ ਨੂੰ ਕਿ ਅਸੀਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਨਗਰ ਤੋਂ ਬਾਹਰ ਇੱਕ ਜਗ੍ਹਾ ਤੇ ਕੱਢ ਕੇ ਬਿਠਾਇਆ ਹੋਇਆ, ਇਸ ਵੇਲੇ ਉਹ ਆਪਣੇ ਨਗਰ ਦੇ ਵਿੱਚ ਨਹੀਂ, ਉਹ ਕਿਸੇ ਕਿਲੇ ਵਿੱਚ ਕਿਸੇ ਦੁਰਗ ਦੇ ਵਿੱਚ ਨਹੀਂ ਹਨ, ਉਹ ਬਾਹਰ ਰੜੇ ਮੈਦਾਨ ਵਿੱਚ ਆਕਾਸ਼ ਦੇ ਥੱਲੇ ਬੈਠੇ ਹਨ।
ਗਹਿਣ ਸੁਖੇਨ ਤਾਏ ਕੋ ਜਾਨੋ,
ਉਹਨਾਂ ਨੂੰ ਪਕੜਨਾ ਹੁਣ ਬਹੁਤ ਸੁਖਾਲਾ ਹੈ, ਸੁਖੱਲਾ ਹੈ, ਬੜੇ ਸੌਖੇ ਢੰਗ ਨਾਲ ਹੁਣ ਅਸੀਂ ਉਹਨਾਂ ਨੂੰ ਪਕੜ ਸਕਦੇ ਹਾਂ।
ਲੜਬੇ ਯਤਨ ਬਡੋ ਨੈ ਠਾਨੋ,
ਸਾਨੂੰ ਕੋਈ ਬਹੁਤਾ ਲੜਨਾ ਨਹੀਂ ਪੈਣਾ, ਹੇ ਵਜ਼ੀਰ ਖਾਂ ਨੂੰ ਜਾ ਕੇ ਕਹਿ ਦੇਣਾ ਸਾਡੇ ਵੱਲੋਂ ਕਿ ਲੜਨ ਦਾ ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਕੋਈ ਬਹੁਤੀ ਲੜਾਈ ਨਹੀਂ ਕਰਨੀ ਪੈਣੀ।
ਇਤ ਤੇ ਹਮ ਆਵੇ ਦਲ ਮੇਲ,
ਉਧਰੋਂ ਵਜ਼ੀਰ ਖਾਂ ਆ ਜਾਏ, ਇਧਰੋਂ ਅਸੀਂ ਆਪਣਾ ਸਾਰਾ ਦਲ ਮੇਲ ਕੇ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਜਾਵਾਂਗੇ।
ਉਤ ਤੇ ਆਪ ਧਾਲੀਏ ਹੇਲ,
ਉਧਰੋਂ ਆਪ ਹੱਲਾ ਘੱਲਣ, ਆਪ ਜੋ ਜ਼ੋਰ ਦਾ ਹਮਲਾ ਕਰੇ ਵਜ਼ੀਰ ਖਾਂ, ਇਧਰੋਂ ਅਸੀਂ ਹਮਲਾ ਕਰਾਂਗੇ, ਰਲ ਕੇ ਹਮਲਾ ਕਰਕੇ ਗੁਰੂ ਜੀ ਨੂੰ ਪਕੜ ਲਵਾਂਗੇ।
ਦੇ ਜਾਪਤ ਕੋ ਦਰਬ ਪਠਾਇਓ,
ਇਹਨਾਂ ਇਹਨਾਂ ਪਹਾੜੀ ਰਾਜਿਆਂ ਨੇ ਕਹਿ ਕੇ ਜਿਆਫਤ ਕਰਨ ਵਾਸਤੇ, ਜਿਆਫਤ ਕਹਿੰਦੇ ਨੇ ਪ੍ਰਾਹੁਣਾਚਾਰੀ ਨੂੰ, ਵਜ਼ੀਰ ਖਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਇਹਨਾਂ ਨੇ ਹਜ਼ਾਰਾਂ ਰੁਪਈਆ ਭੇਜਿਆ। ਵਜ਼ੀਰ ਖਾਂ ਦੇ ਨਜ਼ਰਾਨੇ ਵਜੋਂ ਇੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਚ ਬੜੀ ਹੋਈ ਸੀ ਕਿ ਉਹਨਾਂ ਤੁਰਕਾਂ ਦੀ ਅਧੀਨਗੀ ਪ੍ਰਵਾਨ ਕਰ ਰਹੇ ਨੇ, ਦਸਵੇਂ ਪਾਤਸ਼ਾਹ ਦੀ ਸ਼ਰਣ ਚ ਨਹੀਂ ਆਉਂਦੇ ਜਿਨ੍ਹਾਂ ਨੇ ਇਹਨਾਂ ਨੂੰ ਆਜ਼ਾਦੀ ਦਵਾਉਣੀ ਹੈ, ਜਿਨ੍ਹਾਂ ਨੇ ਸਤਿਗੁਰਾਂ ਨੇ ਇਹਨਾਂ ਨੂੰ ਸੁਤੰਤਰਤਾ ਦਵਾਉਣੀ ਹੈ। ਇੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਵਿਚ ਮਿਲ ਚੁੱਕੀ ਸੀ, ਉਹਨਾਂ ਨੂੰ ਵਜ਼ੀਰ ਖਾਂ ਦੇ ਕੋਲ ਇਹਨਾਂ ਨੇ ਨਜ਼ਰਾਨੇ ਭੇਜੇ, ਉਹਦੀ ਪ੍ਰਾਹੁਣਾਚਾਰੀ ਵਾਸਤੇ ਹਜ਼ਾਰਾਂ ਰੁਪਈਆ ਭੇਜਿਆ ਹੈ।
ਤੂਰਨ ਸਚਿਵ ਤੁਰਕ ਪੈ ਆਇਓ,
ਔਰ ਬੜੇ ਸਚਿਵ ਬੜੇ ਵਜ਼ੀਰ ਜਿਹੜੇ ਸਾਨੂੰ ਛੇਤੀ ਨਾਲ ਚੱਲ ਕੇ ਵਜ਼ੀਰ ਖਾਂ ਕੋਲ ਆਏ ਹਨ।
ਤਾਤ ਅਨੇਕ ਬਤਾਵਤ ਲਿਆਏ,
ਵਜ਼ੀਰ ਖਾਂ ਨੂੰ ਅਨੇਕਾਂ ਪ੍ਰਕਾਰ ਦੇ ਘਾਤ ਦੱਸਦੇ ਨੇ, ਦਾ ਦੱਸਦੇ ਨੇ, ਕਹਿੰਦੇ ਵਜ਼ੀਰ ਖਾਂ ਏਦਾਂ ਹਮਲਾ ਕਰ ਸਕਦਾ, ਤੂੰ ਏਦਾਂ ਵੀ ਹਮਲਾ ਕਰ ਸਕਦਾ, ਕਈ ਤਰ੍ਹਾਂ ਦੇ ਘਾਵ ਕਈ ਤਰ੍ਹਾਂ ਦੇ ਦਾਅ ਨੂੰ ਦੱਸਦੇ ਨਾਲ ਲੈ ਕੇ ਆ ਰਹੇ ਨੇ।
ਦਲ ਮੁਕਾਬਲੇ ਪਾ ਸਮੁਦਾਏ,
ਬੜਾ ਵੱਡਾ ਭਾਰੀ ਦਲ ਮੁਕਾਬਲੇ ਵਾਸਤੇ ਇਹਨਾਂ ਨੇ ਇਕੱਠਾ ਕੀਤਾ ਹੋਇਆ।
ਇੱਕ ਦਿਸ਼ ਤੁਰਕ ਘਾਲ ਘਮਸਾਨਾ,
ਇੱਕ ਪਾਸਿਓ ਇਹ ਤੁਰਕਾਂ ਦਾ ਦਲ ਘਮਾਸਾਨ ਜੰਗ ਕਰਕੇ ਪੈ ਰਿਹਾ,
ਦਿਸ਼ ਦੂਸਰ ਦਲ ਅਚਲ ਮਹਾਨਾ,
ਦੂਜੇ ਪਾਸੇ ਪਹਾੜੀਆਂ ਦਾ ਦਲ ਹੈ, ਪਹਾੜੀਆਂ ਦੀਆਂ ਫੌਜਾਂ ਹਨ।
ਬਾਜਨ ਲਗੀ ਬੰਦੂਕ ਬਡੇਰੀ,
ਬਸ ਜੰਗ ਸ਼ੁਰੂ ਹੋ ਗਿਆ, ਦੋਵਾਂ ਪਾਸਿਓ ਬੰਦੂਕਾਂ ਵੱਜਣ ਲੱਗੀਆਂ ਨੇ, ਬੰਦੂਕਾਂ ਦੀਆਂ ਗੋਲੀਆਂ ਦਗਣ ਲੱਗੀਆਂ ਹਨ।
ਰੁਪਿਓ ਖਾਲਸਾ ਕਰੇ ਦਿਲੇਰੀ,
ਇਧਰ ਸਤਿਗੁਰਾਂ ਦਾ ਖਾਲਸਾ ਰੁਪ ਗਿਆ ਆਪਣੇ ਪੈਰਾਂ ਤੇ, ਬੜੀ ਭਾਰੀ ਦਲੇਰੀ ਧਾਰਨ ਕਰਕੇ, ਬੜੀ ਭਾਰੀ ਸੂਰਵੀਰਤਾ ਧਾਰਨ ਕਰਕੇ ਸਿੰਘ ਜੰਗ ਦੇ ਮੈਦਾਨ ਚ ਰੁਪ ਗਏ ਹਨ।
ਦੋ ਦਿਸ਼ ਤੇ ਲਸ਼ਕਰ ਵੜੇ ਆਇਓ,
ਦੋਵਾਂ ਪਾਸਿਓ ਬੜਾ ਲਸ਼ਕਰ ਆਇਆ, ਇੱਕ ਪਾਸਿਓ ਪਹਾੜੀਆਂ ਦਾ ਲਸ਼ਕਰ ਹੈ, ਇੱਕ ਪਾਸਿਓ ਸੂਬੇ ਸਰਹੰਦ ਤੁਰਕਾਂ ਦਾ ਲਸ਼ਕਰ ਹੈ, ਦੋਹਾਂ ਪਾਸਿਓ ਬੜਾ ਵੱਡਾ ਭਾਰੀ ਦਲ ਚੜ ਕੇ ਆਇਆ ਖਾਲਸੇ ਤੇ।
ਤਉ ਨ ਤ੍ਰਾਸ ਕਛੂ ਮਨ ਪਾਇਓ,
ਫੇਰ ਵੀ ਗੁਰੂ ਕੇ ਬਹਾਦਰ ਸਿੰਘਾਂ ਦੇ ਮਨਾਂ ਚ ਕੋਈ ਡਰ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਹੈ।
ਮ੍ਰਿਗ ਚੁੰਡਨ ਮੈਂ ਕੇ ਹਰ ਮੱਤੇ,
ਏਦਾਂ ਮਨ ਦੇ ਵਿੱਚ ਨਿਡਰ ਹੋਏ ਤੁਰੇ ਫਿਰਦੇ ਨੇ ਸਿੰਘ, ਜਿਵੇਂ ਹਿਰਨਾਂ ਦੀਆਂ ਡਾਰਾਂ ਦੇ ਵਿੱਚ ਮਸਤ ਝੂਲਦੇ ਹਾਥੀ ਤੁਰੇ ਫਿਰਦੇ ਹੁੰਦੇ ਨੇ, ਹਿਰਨਾਂ ਦੀਆਂ ਡਾਰਾਂ ਵਿੱਚ ਜਿਵੇਂ ਹਾਥੀ ਝੂਲਦਾ ਫਿਰਦਾ ਬੇਪਰਵਾਹੀ ਵਿੱਚ, ਏਦਾਂ ਸਤਿਗੁਰਾਂ ਦੇ ਸਿੰਘ ਬਹਾਦਰ ਯੋਧੇ ਇੱਥੇ ਨਿਡਰ ਹੋ ਕੇ ਨਿਰਭਉ ਹੋ ਕੇ ਖੜੇ ਨੇ। ਖਾਲਸਾ ਜੀ, ਬੱਬਰ ਸ਼ੇਰ ਕਦੇ ਸੁਪਨੇ ਵਿੱਚ ਵੀ ਭੈ ਨਹੀਂ ਰੱਖਦਾ, ਡਰ ਨਹੀਂ ਰੱਖਦਾ, ਬੱਬਰ ਸ਼ੇਰ ਵਾਂਗੂ ਨਿਡਰ ਹੋਏ ਸਿੰਘ ਬੈਠੇ ਨੇ ਮੋਰਚਿਆਂ ਵਿੱਚ,
ਨਿਰਭੈ ਤਥਾ ਰਸ ਵੀਰ ਸੁਰਤੇ,
ਨਿਰਭੈ ਹੋ ਕੇ ਵੀਰ ਰਸ ਵਿੱਚ ਮੱਥੇ ਹੋਏ, ਵੀਰ ਰਸ ਦੇ ਰੰਗ ਦੇ ਵਿੱਚ ਰੰਗੇ ਹੋਏ ਬੈਠੇ ਨੇ ਸੂਰਮੇ,
ਸੰਗਤ ਦੀਪ ਮਾਲ ਕੋ ਮੇਲੇ,
ਖਾਲਸਾ ਜੀ ਦੀਪ ਮਾਲਾ ਦਾ ਮੇਲਾ ਸੀ ਉਹਨਾਂ ਦਿਨਾਂ ਵਿੱਚ, ਦੀਵਾਲੀ ਦਾ ਜੋੜ ਮੇਲਾ ਸੀ ਤੇ ਦੀਵਾਲੀ ਦੇ ਜੋੜ ਮੇਲੇ ਕਰਕੇ ਬਹੁਤ ਸਾਰੀਆਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆਈਆਂ ਹੋਈਆਂ ਸੀ ਗੁਰੂ ਦਰਸ਼ਨਾਂ ਵਾਸਤੇ।
ਹਿਤ ਦਰਸ਼ਨ ਕੇ ਭਾਈ ਸਕੇਲੇ,
ਗੁਰੂ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਸਿੰਘ, ਬਹੁਤ ਸਾਰੀ ਸੰਗਤ ਦੂਰੋਂ ਦਰੇਡਿਓ ਚਾਰਾਂ ਦਿਸ਼ਾਵਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ।
ਤਿੰਨ ਮੋਹ ਤੇ ਜੋ ਆਯੁਧ ਧਾਰੀ,
ਜਿਹੜੀ ਸੰਗਤ ਆਈ ਹੋਈ ਸੀ ਉਹਨਾਂ ਵਿਚ ਜਿਹੜੇ ਸ਼ਸਤਰ ਧਾਰੀ ਸੂਰਮੇ ਸਨ, ਉਹਨਾਂ ਵਿਚ ਜਿਹੜੇ ਸ਼ਸਤਰ ਧਾਰੀ ਮਰਦ ਦਲੇਰ ਸੂਰਮੇ ਸਨ,
ਸੁਨ ਗੁਰ ਸੰਗ ਹੋਏ ਰਣ ਭਾਰੀ,
ਉਹਨਾਂ ਨੇ ਜਦੋਂ ਸੁਣਿਆ ਕਿ ਇੱਥੇ ਜੰਗ ਚੱਲ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਨਿਰਮੋਹਗੜ੍ਹ ਬੈਠੇ ਨੇ, ਉਹ ਸੂਰਮੇ ਬਹਾਦਰ ਕਮਰ ਕੱਸੇ ਕਰਕੇ ਸ਼ਸਤਰ ਧਾਰੀ ਹੋ ਕੇ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਆ ਪਹੁੰਚੇ ਹਨ।
ਦਰਸ਼ਨ ਪਰਸਤ ਪਾਵਨ ਹੋਏ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਏ ਨੇ, ਸਤਿਗੁਰਾਂ ਦੇ ਦੀਦਾਰ ਕਰਕੇ ਸਿੰਘਾਂ ਦੇ ਮਨ ਤਨ ਨਿਹਾਲ ਹੋ ਗਏ ਨੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਏਦਾਂ ਦੀ ਅਵਸਥਾ ਗੁਰੂ ਕੇ ਲਾਲਾਂ ਦੀ ਸਿੰਘਾਂ ਦੀ ਬਣੀ ਹੈ।
ਹੱਥ ਜੋੜ ਸੋ ਅਗਰ ਖਰੋਏ,
ਹੱਥ ਜੋੜ ਕੇ ਸਿੰਘ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਸ੍ਰੀ ਪ੍ਰਭ ਭਿੱਖ ਕਰ ਕੈ ਸੰਗ ਰਾਮੂ,
ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਉਸ ਵਕਤ ਬੋਲੇ, ਸਿੰਘਾਂ ਨੂੰ ਹੁਕਮ ਕੀਤਾ,
ਗਮਨੇ ਬਹੁਰ ਆਪਣੇ ਧਾਮੂ,
ਮਹਾਰਾਜ ਜੀ ਨੇ ਆਖਿਆ ਭਾਈ ਸੰਗਰਾਮ ਹੋ ਰਿਹਾ, ਜੰਗ ਹੋ ਰਿਹਾ, ਜਿਹੜੇ ਇਸ ਜੰਗ ਚ ਹਾਜ਼ਰੀਆਂ ਭਰ ਸਕਦੇ ਨੇ ਉਹ ਜੰਗ ਲੜਨ, ਤੇ ਜਿਹੜੇ ਜੰਗ ਨਹੀਂ ਲੜ ਸਕਦੇ ਉਹ ਆਪਣਿਆਂ ਘਰਾਂ ਨੂੰ ਵਾਪਸ ਜਾ ਸਕਦੇ ਹਨ।
ਤੁਰਕਨ ਲਸ਼ਕਰ ਆਵਤ ਸੁਣਿਓ,
ਇੱਧਰ ਜਦੋਂ ਸਤਿਗੁਰੂ ਜੀ ਨੇ ਸੁਣਿਆ ਕਿ ਤੁਰਕਾਂ ਦਾ ਲਸ਼ਕਰ ਆ ਗਿਆ ਹੈ,
ਕਲਗੀਧਰ ਪ੍ਰਸੰਨ ਹੋਏ ਪੰਨਿਓ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਪ੍ਰਸੰਨ ਹੋ ਕੇ ਬੋਲੇ, ਸਿੰਘਾਂ ਨੂੰ ਖਾਲਸੇ ਨੂੰ ਮਹਾਰਾਜ ਜੀ ਕਹਿਣ ਲੱਗੇ,
ਸ਼ਸਤਰ ਧਰਨ ਕੋ ਧਰਮ ਇਹੀ ਹੈ, ਰਿਪੁਨ ਹਤਨ ਤਿੰਨ ਔਰ ਨਹੀਂ ਹੈ।
ਮਹਾਰਾਜ ਜੀ ਕਹਿੰਦੇ ਸੂਰਮਿਓ ਬਹਾਦਰੋ ਯੋਧਿਓ, ਸ਼ਸਤਰ ਧਾਰਨ ਕਰਨ ਦਾ ਇਹੀ ਧਰਮ ਹੈ ਕਿ ਜੰਗ ਦੇ ਮੈਦਾਨ ਵਿਚ ਦੁਸ਼ਮਣ ਦੇ ਨਾਲ ਮੁਕਾਬਲਾ ਕਰਕੇ ਮਰ ਜਾਣਾ ਜਾਂ ਮਾਰ ਦੇਣਾ। ਸ਼ਸਤਰ ਧਾਰਨ ਕਰਨ ਦਾ ਧਰਮ ਹੀ ਇਹੀ ਹੈ ਕਿ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਮਾਰਨਾ ਹੈ।
ਗੁਰ ਧਾਰ ਤੇ ਸਭ ਕਿਛ ਵਾਰ ਪਾਵੋ, ਜਸ ਜੀਵਤ ਮ੍ਰਿਤ ਸੁਰ ਪੁਰ ਜਾਵੋ।
ਪਾਤਸ਼ਾਹ ਕਹਿੰਦੇ ਜੇ ਤੁਸੀਂ ਜੰਗ ਦੇ ਮੈਦਾਨ ਵਿਚ ਸੂਰ ਵੀਰਤਾ ਬਹਾਦਰੀ ਨਾਲ ਲੜ ਕੇ ਜਿੱਤ ਪ੍ਰਾਪਤ ਕਰੋਗੇ ਤਾਂ ਤੁਹਾਡਾ ਇਸ ਮਾਤ ਲੋਕ ਦੀ ਧਰਤੀ ਤੇ ਜਸ ਹੋਵੇਗਾ, ਔਰ ਜੇ ਸ਼ਹੀਦੀਆਂ ਪਾਓਗੇ ਤੇ ਅੱਗੇ ਅਕਾਲ ਪੁਰਖ ਦੇ ਚਰਣਾਂ ਵਿਚ ਨਿਜ ਘਰ ਦੇ ਵਿਚ ਸੱਚਖੰਡ ਦੇ ਵਿਚ ਨਿਵਾਸ ਪਾਓਗੇ।
ਮੈਂ ਵਾਲੀ ਦੋਹਨ ਲੋਕਨ ਮਾਈ,
ਮਹਾਰਾਜ ਜੀ ਕਹਿੰਦੇ ਉਹਦਾ ਮੈਂ ਦੋਹਾਂ ਜਹਾਨਾਂ ਚ ਵਾਲੀ ਬਣਾਂਗਾ, ਜਿਹੜਾ ਜੰਗ ਦੇ ਮੈਦਾਨ ਵਿਚ ਸੂਰ ਵੀਰਤਾ ਨਾਲ ਲੜੇਗਾ ਦੋਹਾਂ ਜਹਾਨਾਂ ਵਿਚ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਮੈਂ ਉਹਦਾ ਵਾਲੀ ਬਣਾਂਗਾ।
ਹਨੋ ਰਿਪਨ ਕੋ ਮਿੱਟੀ ਨਾਈ,
ਖਾਲਸਾ ਜੀ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਮਾਰੋ, ਔਰ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਮਾਰ ਕੇ ਪਿੱਛੇ ਨੀ ਹਟਣਾ, ਪਿੱਛੇ ਨੀ ਮੁੜਨਾ।
ਸੋ ਪਟ ਅਰੇ ਅਗਾਰੀ ਹੋਏ,
ਜਿਹੜਾ ਸੁਪਟ ਬਣ ਕੇ ਸੂਰਮਾ ਬਣ ਕੇ ਮੂਹਰੇ ਹੋ ਕੇ ਲੜੇਗਾ,
ਕਰੀ ਮੋਰਚੇ ਬੰਦੀ ਸੋਏ,
ਉਹ ਮੇਰੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਤਿਗੁਰਾਂ ਦੇ ਬਚਨ ਸੁਣ ਕੇ ਸੂਰਮੇ ਤਿਆਰ ਬਰ ਤਿਆਰ ਹੋ ਗਏ, ਕਮਰ ਕੱਸੇ ਕਰਕੇ ਮੋਰਚਾ ਬੰਦੀ ਕਰ ਲਈ ਅੱਗੇ। ਮੋਰਚਾ ਬੰਦੀ ਕਰਕੇ, ਕਿਉਂਕਿ ਦੁਸ਼ਮਣ ਦੋਵਾਂ ਪਾਸਿਓਂ ਤੋਂ ਆ ਰਿਹਾ, ਇੱਕ ਪਾਸੋਂ ਪਹਾੜੀਏ ਨੇ, ਦੂਜੇ ਪਾਸੋਂ ਵਜ਼ੀਰ ਖਾਂ ਦੀ ਫੌਜ, ਤੁਰਕਾਂ ਦਾ ਦਲ ਹੈ। ਤੋ ਸਾਹਮਣੇ ਮੋਰਚਾ ਬੰਦੀ ਕਰਕੇ ਸੂਰਮੇ ਬਹਾਦਰ ਯੋਧੇ ਬੈਠ ਗਏ ਹਨ।
ਸਤਿਗੁਰ ਕੇ ਉਹ ਅਗਰ ਮੈਂ ਜਾਵੋ,
ਧਰ ਜੀ ਨੇ ਇੱਕ ਗੱਲ ਇਹ ਜਰੂਰ ਕਹਿ ਦਿੱਤੀ ਹੈ, ਸਿੰਘੋ ਜੋਸ਼ ਦੇ ਨਾਲ ਹੋਸ਼ ਜਰੂਰ ਰੱਖਿਆ ਜੇ, ਕੱਲਾ ਜੋਸ਼ ਲੈ ਕੇ ਆਪਣਾ ਨੁਕਸਾਨ ਨਹੀਂ ਕਰਾਉਣਾ, ਆਪਣੇ ਨਾਲ ਜੋਸ਼ ਦੇ ਨਾਲ ਹੋਸ਼ ਵੀ ਰੱਖਣਾ, ਅੱਗੇ ਨਹੀਂ ਵਧਣਾ। ਮਹਾਰਾਜ ਜੀ ਕਹਿੰਦੇ ਲੜੋ, ਮੋਰਚਿਆਂ ਵਿਚ ਬੰਦ ਹੋ ਕੇ ਮੋਰਚਿਆਂ ਵਿਚ ਬਹਿ ਕੇ ਲੜਾਈ ਕਰਨੀ ਆ ਜਿੰਨਾ ਚਿਰ ਹੋਵੇ, ਜੇ ਲੋੜ ਪਵੇ ਤੇ ਮੋਰਚਿਆਂ ਚੋਂ ਬਾਹਰ ਨਿਕਲ ਕੇ ਲੜਨਾ, ਨਹੀਂ ਤਾਂ ਮੋਰਚਿਆਂ ਵਿਚ ਡਟ ਕੇ ਮੁਕਾਬਲਾ ਕਰੋ, ਅੱਗੇ ਵੱਧ ਕੇ ਕਿਸੇ ਨੇ ਜੰਗ ਨਹੀਂ ਕਰਨਾ।
ਜਵਾਲਾ ਬਮਣੀ ਥਿਰੇ ਚਲਾਵੋ,
ਔਰ ਜਵਾਲਾ ਬਮਣੀ ਕਹਿੰਦੇ ਨੇ ਬੰਦੂਕ ਨੂੰ, ਬੰਦੂਕਾਂ ਮੋਰਚਿਆਂ ਵਿਚ ਰੱਖ ਲੋ, ਜਿਹੜਾ ਨੇੜੇ ਆਵੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਛੰਨਣੀ ਕਰੀ ਜਾਓ ਉਹਨੂੰ,
ਦੁਸ਼ਮਣ ਨਹੀਂ ਟਿਕਣ ਹੋਏ ਸਕਈ,
ਤੁਹਾਡੇ ਸਾਹਮਣੇ ਦੁਸ਼ਮਣ ਟਿਕ ਨਹੀਂ ਸਕੇਗਾ ਖਾਲਸਾ ਜੀ, ਕਿਉਂਕਿ ਤੁਹਾਡੇ ਵਿਚ ਮੈਂ ਅਕਾਲ ਪੁਰਖ ਦੀ ਸ਼ਕਤੀ ਦਾ ਪ੍ਰਵੇਸ਼ ਕੀਤਾ ਹੈ। ਤੁਹਾਡੇ ਸਾਹਮਣੇ ਦੁਸ਼ਮਣ ਟਿਕ ਨਹੀਂ ਸਕੇਗਾ, ਤੁਹਾਡੇ ਵਿਚ ਅਕਾਲ ਪੁਰਖ ਦੀ ਸ਼ਕਤੀ ਦਾ ਮੈਂ ਸੰਚਾਰ ਕੀਤਾ ਹੈ, ਅੰਮ੍ਰਿਤ ਸੰਚਾਰ ਕਰਕੇ ਜਿਹੜੀ ਖੰਡੇ ਦੀ ਪੌਲ ਮੈਂ ਤੁਹਾਨੂੰ ਛਕਾਈ ਹੈ ਖਾਲਸਾ ਜੀ, ਉਸ ਪਾਹੁਲ ਦੇ ਨਾਲ ਤੁਹਾਡੇ ਅੰਦਰ ਅਕਾਲ ਪੁਰਖ ਦੀ ਸ਼ਕਤੀ ਦਾ ਨਿਵਾਸ ਹੋਇਆ, ਇਸ ਕਰਕੇ ਆ ਜਿਹੜੇ ਦੁਸ਼ਮਣ ਨੇ ਇਹ ਤੁਹਾਡੇ ਸਾਹਮਣੇ ਅੜ ਨਹੀਂ ਸਕਣਗੇ, ਇਹ ਤੁਹਾਡੇ ਸਾਹਮਣੇ ਖਲੋ ਨਹੀਂ ਸਕਣਗੇ।
ਅਗਰ ਵਧੇ ਹੱਥ ਧੁੱਪ ਕੰਨ ਤੱਕ,
ਜਿਹੜਾ ਅੱਗੇ ਵੱਧ ਕੇ ਆਵੇ ਮਲੇਛ, ਜਿਹੜਾ ਵੀ ਕੋਈ ਦੁਸ਼ਮਣ ਅੱਗੇ ਵੱਧ ਕੇ ਆਵੇ, ਤੱਕ ਕੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਮਾਰ ਦਿਓ,
ਦੂਰ ਦੂਰ ਲੱਗ ਸਭ ਚੋ ਓਰੇ,
ਦੂਰ ਦੂਰ ਤੱਕ ਚਾਰੇ ਪਾਸੇ ਮੋਰਚਾ ਬੰਦੀਆਂ ਕਰ ਲਈਆਂ ਜਾਣ,
ਕਰੇ ਮੋਰਚੇ ਸੰਗਰ ਕੋਰੇ,
ਇਹਨਾਂ ਨੇ ਮੋਰਚੇ ਲਾ ਲਏ ਔਰ ਬੜਾ ਘੋਰ ਭਿਆਨਕ ਸੰਗਰ ਹੋਣਾ ਸ਼ੁਰੂ ਹੋਇਆ ਹੈ।
ਪਰ ਪਰ ਰਾਬੇ ਮਾਰਤ ਐਸੇ,
ਰਾਬੇ ਭਰ ਭਰ ਕੇ ਬੰਦੂਕਾਂ ਤਿਆਰ ਕਰ ਕਰਕੇ ਬੰਦੂਕਾਂ ਦੀਆਂ ਗੋਲੀਆਂ ਦੀਆਂ ਬੁਛਾੜਾਂ ਦੀਆਂ ਬੁਛਾੜਾਂ ਚਲਾ ਦਿੱਤੀਆਂ ਸਿੰਘਾਂ ਨੇ, ਇਸ ਤਰ੍ਹਾਂ
ਬਾਛੜ ਕਰਕਾ ਪਰਤੀ ਜੈਸੇ,
ਜਿਵੇਂ ਗੜਿਆਂ ਦਾ ਮੀਂਹ ਪੈਂਦਾ ਹੈ, ਜਿਵੇਂ ਓਲੇ ਵਰਦੇ ਨੇ ਨਾ ਮੀਂਹ ਦੇ ਨਾਲ ਗੜੇ ਪੈਂਦੇ ਨੇ, ਏਦਾਂ ਸਿੰਘਾਂ ਨੇ ਗੋਲੀਆਂ ਭਰਾ ਦਿੱਤੀਆਂ ਚਾਰੇ ਪਾਸੇ।
ਗਿਰੇ ਤੁਰੰਗਮ ਅਰ ਅਸਵਾਰ,
ਜਿਹੜਾ ਨੇੜੇ ਆਇਆ ਭਾਵੇਂ ਕੋਈ ਘੋੜੇ ਤੇ ਸੀ ਤੇ ਭਾਵੇਂ ਕੋਈ ਪੈਦਲ ਸੀ, ਉਹ ਮਾਰਿਆ ਗਿਆ, ਉਹ ਰਣ ਭੂਮੀ ਵਿਚ ਨਾਲ ਹੀ ਡਿੱਗ ਪਿਆ।
ਰੁਪੇ ਸੂਰਮੇ ਪਰੇ ਸੁਮਾਰ,
ਔਰ ਬੜੇ ਸੂਰਮਤਾਈ ਦੇ ਨਾਲ ਬਹਾਦਰੀ ਨਾਲ ਸਿੰਘ ਲੜਨ ਲੱਗੇ ਹਨ।
ਦੋਨੋ ਦਿਸ਼ਾ ਓਰੜ ਆਵੇ,
ਦੋਵਾਂ ਪਾਸਿਓਂ ਓਰੜ ਅੰਤ ਦੀ ਫੌਜ ਚੜ ਕੇ ਆਈ ਹੈ।
ਜਨ ਤਨ ਕਟਾ ਚੜੀ ਗਰ ਜਾਵੇ,
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਬੱਦਲ ਦੀਆਂ ਘਟਾਵਾਂ ਚੜ ਕੇ ਆ ਗਈਆਂ ਹੋਣ ਖਾਲਸੇ ਤੇ।
ਪੜੇ ਤੁਫੰਗਨ ਕੇ ਕੜਕਾਰ,
ਔਰ ਇਧਰੋਂ ਬੰਦੂਕਾਂ ਦੀ ਕੜਾ ਕਰੀ ਹੋ ਰਹੀ ਹੈ, ਉਧਰੋਂ ਮਲੇਸ਼ ਵੀ ਉਹ ਵੀ ਦੁਸ਼ਮਣ ਵੀ ਚਲਾਉਂਦੇ ਨੇ ਗੋਲੀਆਂ, ਉਹ ਵੀ ਦਾਗਦੇ ਹਨ।
ਹੇਲ ਕਾਲ ਅਰ ਪਰੇ ਜੁਝਾਰ,
ਉਹ ਹੱਲਾ ਘੱਲ ਘੱਲ ਕੇ ਆਉਂਦੇ ਨੇ ਜੁਝਾਰੂ ਸੂਰਮੇ, ਅੱਗੇ ਵੱਧ ਕੇ ਆਉਂਦੇ ਹਨ।
ਨਿਰਭੈ ਹੋਏ ਠਿਗ ਟੂਕੇ ਜਿਉਂ ਜਿਉਂ,
ਜਿਵੇਂ ਜਿਵੇਂ ਨਿਰਭੈ ਹੋ ਕੇ ਨੇੜੇ ਹੋ ਕੇ ਢੁਕਦੇ ਨੇ ਸਿੰਘਾਂ ਦੇ ਕੋਲ ਆਉਂਦੇ ਨੇ,
ਗੁਲਕਾਂ ਕੇ ਪ੍ਰਹਾਰ ਹੋਏ ਤਿਉਂ ਤਿਉਂ,
ਤਿਵੇਂ ਤਿਵੇਂ ਸਿੰਘ ਗੋਲੀਆਂ ਦੇ ਪ੍ਰਹਾਰ ਕਰਦੇ ਨੇ, ਗੋਲੀਆਂ ਦਾਗ ਦਾਗ ਕੇ ਮਾਰੀ ਜਾਂਦੇ ਹਨ।
ਸ੍ਰੀ ਗੁਰ ਚਾਂਪ ਕਠੋਰ ਸੰਭਾਰੇ,
ਦਸਵੇਂ ਪਾਤਸ਼ਾਹ ਨੇ ਵੇਖਿਆ ਕਿ ਬੈਰੀ ਬਹੁਤੇ ਵੱਧ ਕੇ ਆਉਣ ਲੱਗੇ ਨੇ, ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣਾ ਕਠੋਰ ਧਨਖ ਆਪਣੇ ਹੱਥ ਵਿਚ ਸੰਭਾਲਿਆ ਹੈ।
ਖਪਰੇ ਤੀਛਨ ਪੀਛਨ ਮਾਰੇ,
ਤਿੱਖੇ ਖਪਰੇ ਤੀਰ, ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ, ਦਸਮ ਪਾਤਸ਼ਾਹ ਜੀ ਮਹਾਰਾਜ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਆਪਣੀਆਂ ਬਾਹਾਂ ਦਾ ਬਲ ਲਾ ਕੇ ਤੀਰ ਛੱਡਦੇ ਨੇ ਵੈਰੀਆਂ ਵੱਲ।
ਬੀਂਦਤ ਸੁਪੱਟ ਪਵੰਗਮ ਕਾਤ,
ਜਿਹੜਾ ਵੀ ਅੱਗੇ ਆਉਂਦਾ ਭਾਵੇਂ ਕੋਈ ਸੂਰਮਾ ਤੇ ਭਾਵੇਂ ਕੋਈ ਘੋੜਾ ਹੈ, ਉਹਨੂੰ ਮਹਾਰਾਜ ਜੀ ਦਾ ਤੀਰ ਵੱਜ ਕੇ ਪਾਰ ਜਾ ਨਿਕਲਦਾ ਹੈ।
ਇੱਕ ਦੁਆ ਤ੍ਰੈ ਚਤੁਰਤ ਪਰ ਜਾਤ,
ਗੁਰਦੇਵ ਦਾ ਤੀਰ ਇੱਕ ਦੋਆਂ ਦੇ ਵਿੱਚੋਂ ਨਿਕਲ ਕੇ ਠੰਡਾ ਨਹੀਂ ਹੁੰਦਾ, ਇੱਕ ਚੋਂ, ਦੋ ਚੋਂ, ਤਿੰਨ ਚੋਂ, ਚਾਰ ਚੋਂ, ਪੰਜਾਂ ਚੋਂ, ਛੇ ਛੇ, ਦਸ ਦਸ ਸੂਰਮਿਆਂ ਦੀਆਂ ਛਾਤੀਆਂ ਨੂੰ ਚੀਰ ਕੇ ਤੀਰ ਗੁਰੂ ਕਲਗੀ ਧਰਦਾ ਤਾਂ ਠੰਡਾ ਹੁੰਦਾ ਹੈ।
ਦੜ ਦੜ ਪੜਤ ਪਰੇ ਤੜ ਫੜਤ,
ਇੱਕੋ ਤੀਰ ਦੇ ਨਾਲ ਮਹਾਰਾਜ ਜੀ ਦੇ ਦਸ ਦਸ ਵੈਰੀ ਜਿਹੜੇ ਨੇ ਦੜ 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 ਕਰਕੇ ਜ਼ਮੀਨ ਦੇ ਉੱਤੇ ਡਿੱਗ ਪੈਂਦੇ ਨੇ, ਘੋੜੇ ਡਿੱਗ ਪੈਂਦੇ ਹਨ।
ਲੜ ਲੜ ਪੀੜਤ ਕੜਾ ਕੜ ਛੜਤ,
ਔਰ ਇਸ ਤਰ੍ਹਾਂ ਮਹਾਰਾਜ ਜੀ ਨੇ ਇੱਕ ਨਹੀਂ ਕਈ ਤੀਰ ਚਲਾਏ ਨੇ, ਏਦਾਂ ਲੜ ਲੜ ਕੇ ਭਿੜਦੇ ਨੇ, ਕੜਾ ਕੜੀ ਬੰਦੂਕਾਂ ਦੀਆਂ ਗੋਲੀਆਂ ਛੱਡਦੇ ਹਨ।
ਸੜ ਸੜ ਗੁਲਕਾਂ ਚੱਲ ਚੱਲ ਫੋੜਤ,
ਸੜ ਸੜ ਗੁਲਕਾਂ ਬੜੀ ਛੇਤੀ ਨਾਲ ਕਾਹਲੀ ਨਾਲ ਗੋਲੀਆਂ ਚੱਲਦੀਆਂ ਨੇ, ਜਿਹੜੀਆਂ ਗੋਲੀਆਂ ਸੂਰਮਿਆਂ ਦੀਆਂ ਛਾਤੀਆਂ ਨੂੰ ਸਿਰਾਂ ਨੂੰ ਤੋੜ ਸੁੱਟਦੀਆਂ ਹਨ।
ਅਲੱਗ ਅਲੱਗ ਪੱਟ ਗਨ ਕਰ ਪੱਗ ਤੋੜਤ,
ਸੂਰਮਿਆਂ ਦੇ ਸੁਪੱਟਾਂ ਦੇ ਸਰੀਰਾਂ ਤੇ ਅਲੱਗ ਅਲੱਗ ਗੋਲੀਆਂ, ਉਹਨਾਂ ਦੇ ਅੰਗ ਹੱਥ ਪੈਰ ਸਿਰ ਟੁੱਟਦੇ ਜਾ ਰਹੇ ਹਨ।
ਤੁਰਕਨ ਕੇ ਲਸ਼ਕਰ ਪਰ ਸਤਗੁਰ,
ਜਿਹੜਾ ਤੁਰਕਾਂ ਦਾ ਦਲ ਆ ਰਿਹਾ ਨਾ, ਤੁਰਕਾਂ ਦੀ ਫੌਜ ਆ ਰਹੀ ਹੈ, ਉਹਨਾਂ ਤੇ ਗੁਰੂ ਕਲਗੀਧਰ ਜੀ ਆਪਣੇ ਤੀਰਾਂ ਦੀ ਬੁਛਾੜ ਦੇ ਮਾਰ ਰਹੇ ਨੇ।
ਸਰ ਪਰ ਹਾਰਤ ਬੀਦਤ ਅਰ ਔਰ,
ਮਹਾਰਾਜ ਜੀ ਤਿੱਖੇ ਤਿੱਖੇ ਤੀਰ ਕੱਢ ਕੇ ਚੋਣਵੇਂ ਫੁਲਾਦ ਦੇ ਬਣੇ ਹੋਏ ਚਲਾਉਂਦੇ ਨੇ, ਜਿਹੜਾ ਤੁਰਕ ਤੁਰਕਾਂ ਦਾ ਦਲ ਆ ਰਿਹਾ, ਉਹਨਾਂ ਦੀਆਂ ਛਾਤੀਆਂ ਵਿੰਨ ਵਿੰਨ ਕੇ ਸੁੱਟੀ ਜਾ ਰਹੇ ਨੇ।
ਗਿਰੇ ਇਕੱਤਰ ਲਗੇ ਇੱਕ ਬਾਣ,
ਇੱਕੋ ਬਾਣ ਨਾਲ ਦਸ ਦਸ ਬੰਦੇ ਤੁਰਕਾਂ ਦੇ ਜ਼ਮੀਨ ਤੇ ਡਿੱਗ ਪੈਂਦੇ ਨੇ, ਇਹੋ ਜਿਹੇ ਤੀਰ ਮਹਾਰਾਜ ਜੀ ਦੇ ਚੱਲ ਰਹੇ ਨੇ।
ਪਰੇ ਪਾਰ ਕਰ ਕਰ ਬਹਾਨ,
ਇਹ ਤਾਂ ਕਈਆਂ ਨੂੰ ਮਾਰ ਮਾਰ ਕੇ ਉਹ ਤੀਰ ਪਾਰ ਜਾ ਨਿਕਲਦੇ ਨੇ ਬਾਜਾਂ ਵਾਲੇ ਦੇ।
ਜਥਾ ਚੰਦਰਮਾ ਕੋ ਪਰਵਾਰਾ,
ਕਹਿੰਦੇ ਜਿਵੇਂ ਚੰਦਰਮਾ ਦੇ ਆਲੇ ਦੁਆਲੇ ਘੇਰਾ ਪਾਇਆ ਹੁੰਦਾ ਤਾਰਿਆਂ ਨੇ।
ਜਥਾ ਖੇਤ ਕੇ ਚੋਂ ਦਿਸ਼ ਬਾਰਾ,
ਕਹਿੰਦੇ ਜਿਵੇਂ ਕਿਸੇ ਖੇਤ ਦੇ ਚਾਰੇ ਪਾਸੇ ਵਾੜ ਹੁੰਦੀ ਹੈ।
ਜਿਮ ਕਰਕੇ ਕੰਕਨ ਚੋਂ ਫੇਰੇ,
ਹੱਥ ਵਿੱਚ ਕੜਾ ਪਾਇਆ ਹੁੰਦਾ ਨਾ ਤੇ ਚਾਰੇ ਪਾਸੇ ਬਾਹ ਨੂੰ ਘੇਰਾ ਪਾਇਆ ਹੁੰਦਾ ਕੜੇ ਨੇ।
ਤਿਮ ਸਤਗੁਰ ਕੋ ਪਾਇਓ ਘੇਰੇ,
ਤਾਂ ਸਤਿਗੁਰੂ ਜੀ ਨੂੰ ਚਾਰੇ ਪਾਸਿਆਂ ਤੋਂ ਇਹਨਾਂ ਨੇ ਘੇਰਾ ਪਾ ਲਿਆ, ਚਾਰੇ ਪਾਸਿਆਂ ਤੋਂ ਮਹਾਰਾਜ ਜੀ ਨੂੰ ਘੇਰਾ ਪਾ ਲਿਆ ਹੈ।
ਫੇਰੇ ਮੋਰਚੇ ਸਿੰਘ ਸੁਗਾਡੇ,
ਔਰ ਸਤਿਗੁਰਾਂ ਦੇ ਸੂਰ ਬੀਰ ਬਹਾਦਰ ਯੋਧੇ ਸਿੰਘ ਮੋਰਚਿਆਂ ਵਿਚ ਡਟੇ ਹੋਏ ਟਿਕੇ ਹੋਏ ਲੜ ਰਹੇ ਨੇ।
ਚਲਖਾ ਚੋਰ ਤੋਂ ਹੋਏ ਹੋਏ ਠਾਂਡੇ,
ਔਰ ਖਲੋ ਖਲੋ ਕੇ ਆਪਣੀ ਜਗ੍ਹਾ ਤੇ ਗੋਲੀਆਂ ਦਾਗਦੇ ਹਨ।
ਮਾਰ ਮਾਰ ਕਰ ਮੋਰੇ ਅਰੀ,
ਮਾਰ ਮਾਰ ਕੇ ਵੈਰੀਆਂ ਦੇ ਮੂੰਹ ਮੋੜ ਰਹੇ ਨੇ ਸੂਰਮੇ ਬਹਾਦਰ।
ਨੇੜ ਨਾ ਹੋਣ ਦੇਤ ਬ੍ਰਤ ਧਰੀ,
ਔਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਕਿਸੇ ਨੂੰ ਨੇੜੇ ਨਹੀਂ ਟੋਕਣ ਦਿੰਦੇ।
ਜਿਨਕੇ ਮਨ ਜਮ ਕੋ ਪੈ ਤਰਾਸਾ,
ਜਿਨ੍ਹਾਂ ਦੇ ਮਨ ਵਿਚ ਜਮ ਦਾ ਭੈ ਹੈ, ਜਮ ਦਾ ਤਰਾਸ ਹੈ।
ਜਿਨ ਕੇ ਮਨ ਜਮ ਕੋ ਪੈ ਨਾ ਤਰਾਸਾ,
ਉਹ ਜਿਹੜੇ ਦੁਸ਼ਮਣ ਨੇ ਉਹ ਤਾਂ ਨਹੀਂ ਆਉਂਦੇ ਨੇੜੇ, ਪਰ ਇਧਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ, ਜਿਨ੍ਹਾਂ ਦੇ ਮਨ ਵਿਚ ਮੌਤ ਦਾ ਜਮਾਂ ਦਾ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ।
ਰੁਪਿਓ ਖਾਲਸਾ ਸ਼ਤਰੂ ਬਿਨਾਸ਼ਾ,
ਇਹੋ ਜਿਹਾ ਸਤਿਗੁਰਾਂ ਦਾ ਖਾਲਸਾ ਜੰਗ ਦੇ ਮੈਦਾਨ ਚ ਰੁਪਿਆ ਦੁਸ਼ਮਣ ਦਾ ਨਾਸ ਕਰ ਰਿਹਾ।
ਚੌਂ ਦਿਸ਼ ਤੇ ਸਤਿਗੁਰ ਤੇ ਦੂਰ,
ਚਾਰੇ ਪਾਸਿਓਂ ਸਤਿਗੁਰਾਂ ਦੇ ਚਾਰੇ ਪਾਸੇ ਦੁਸ਼ਮਣ ਜਿਹੜਾ ਉਹ ਆ ਰਿਹਾ, ਇਧਰ ਸਿੰਘ ਸੂਰਮੇ ਮੋਰਚਿਆਂ ਵਿਚ ਬੈਠੇ ਚਾਰੇ ਪਾਸਿਓਂ।
ਰਾਖੇ ਦੁਸ਼ਮਣ ਜੇ ਬੜ ਕਰੂਰ,
ਜਿਹੜੇ ਬੜੇ ਕਰੂਰ ਦੁਸ਼ਮਣ ਨੇ ਉਹਨਾਂ ਨੂੰ ਦੂਰ ਹੀ ਰੱਖਿਆ, ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਸਿੰਘਾਂ ਦਲੇਰਾਂ ਨੇ।
ਨਰਾਜ ਛੰਦ ਗੁਰੂ ਸਪੂਤ ਪੂਤ ਚੀਤ ਸ਼੍ਰੀ ਅਜੀਤ ਸਿੰਘ ਜੀ,
ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਫਰਜ਼ੰਦ, ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਨਾਮ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਪ ਰੱਖਿਆ, ਸਾਹਿਬ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿਚ ਉਹ ਵੀ ਆਪਣੇ ਪਿਤਾ ਜੀ ਦੀ ਆਗਿਆ ਲੈ ਕੇ ਮੂਹਰੇ ਸਿੰਘਾਂ ਦੇ ਕੋਲ ਆਏ ਨੇ। ਬੜੀ ਦਲੇਰੀ, ਬੜੀ ਬਹਾਦਰੀ, ਬੜੀ ਸੂਰਬੀਰਤਾ, ਔਰ ਆਪਣੇ ਹਿਰਦੇ ਵਿਚ ਕਿਸੇ ਵੀ ਪ੍ਰਕਾਰ ਦਾ ਭੈ ਤੇ ਡਰ ਨਾ ਰੱਖਦਿਆਂ ਬਾਬਾ ਅਜੀਤ ਸਿੰਘ ਜੀ ਆਏ ਹਨ।
ਉਦੰਡ ਲੈ ਪ੍ਰਚੰਡ ਛੰਡ ਪਾਨ ਧੀਰ ਸਿੰਘ ਜੀ।
ਔਰ ਬੜਾ ਕਠੋਰ ਤਨਖ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਹੱਥਾਂ ਚ ਪਕੜਿਆ ਹੋਇਆ, ਚਾੜ ਚਾੜ ਕੇ ਚਿਲੇ ਤੇ ਆਪਣੇ ਪਿਤਾ ਜੀ ਵਾਂਗੂ ਤੀਰ ਛੱਡ ਛੱਡ ਕੇ ਤੀਰਾਂ ਨੂੰ ਅਨੇਕਾਂ ਦੁਸ਼ਮਣਾਂ ਨੂੰ ਵਿੰਨਣ ਲੱਗੇ ਹਨ।
ਸੜਾ ਸੜੀ ਸਹਾਰ ਕੇ ਬਿਹੰਡ ਤੁੰਡ ਫੋੜ ਕੇ,
ਸੜਾ ਸੜੀ ਬੜੀ ਤੇਜ਼ੀ ਨਾਲ ਤੀਰ ਚਲਾ ਕੇ, ਬੜੇ ਪ੍ਰਚੰਡ ਤੀਰ ਚਲਾ ਕਰਕੇ ਵੈਰੀਆਂ ਦੇ ਤੁੰਡਾਂ ਨੂੰ ਤੋੜ ਰਹੇ ਨੇ ਬਾਬਾ ਅਜੀਤ ਸਿੰਘ ਜੀ।
ਕਰੇ ਜੋਹੇਲ ਆਵ ਤੇ ਸ਼ਿਤਾਬ ਦੀਨ ਮੋੜ ਕੇ,
ਜਿਹੜੇ ਹੱਲਾ ਕਰਕੇ ਵਧਦੇ ਆ ਰਹੇ ਸੀ ਵੈਰੀ, ਉਹਨਾਂ ਨੂੰ ਬੜੀ ਛੇਤੀ ਨਾਲ ਬੜੀ ਦਲੇਰੀ ਨਾਲ ਮੂੰਹ ਮੋੜ ਕੇ ਪਿਛਾਂ ਨੂੰ ਕਰ ਦਿੱਤਾ ਹੈ ਉਹਨਾਂ ਦਾ।
ਨਿਖੰਗ ਤੇ ਖਤੰਗ ਏਕ ਸੰਗ ਹੀ ਨਿਕਾਰ ਕੇ,
ਔਰ ਬਾਬਾ ਅਜੀਤ ਸਿੰਘ ਜੀ ਵੀ ਆਪਣੇ ਚਿਲੇ ਤੇ ਤੀਰ ਚਾੜ ਕੇ ਤਿੰਨਾ ਤਿੰਨਾ ਚਾਰਾਂ ਚਾਰਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਦਿਨ ਸੁੱਟਦੇ ਨੇ।
ਤਰ੍ਹਾਂ ਤਰੇ ਸਮੂਹ ਫੇਰ ਲੇਤੇ ਸੰਭਾਰ ਕੇ,
ਔਰ ਇੱਕ ਤੀਰ ਚਲਾਉਂਦਿਆਂ ਹਾਲੇ ਉਹ ਦੁਸ਼ਮਣ ਤੱਕ ਪਹੁੰਚਣਾ ਹੁੰਦਾ ਤੇ ਦੂਸਰਾ ਤੀਰ ਚਾੜ ਕੇ ਛੱਡ ਦਿੰਦੇ ਹਨ। ਇਸ ਤਰ੍ਹਾਂ ਬੜੇ ਭਾਰੀ ਬਲ ਨੂੰ ਸੰਭਾਲ ਕੇ ਬਾਬਾ ਅਜੀਤ ਸਿੰਘ ਜੀ ਵੀ ਜੂਝ ਰਹੇ ਨੇ।
ਸੋ ਬੈਠ ਵੀਰ ਆਸਨ ਸਰ ਆਸਨ ਸੁਤਾਰ ਕੇ,
ਵੀਰ ਆਸਨ ਤੇ ਬੈਠੇ ਨੇ, ਖੱਬਾ ਗੋਡਾ ਥੱਲੇ ਰੱਖ ਕੇ ਸੱਜਾ ਉੱਪਰ ਚੁੱਕ ਕੇ ਵੀਰ ਆਸਨ ਤੇ ਬੈਠੇ ਸਹਿਬ ਬਾਬਾ ਅਜੀਤ ਸਿੰਘ ਜੀ ਤੀਰ ਚਲਾਉਂਦੇ ਹਨ।
ਸੁਤਾਨ ਬਾਨ ਕਾਨ ਲੋ ਅਨੇਕ ਸ਼ਤਰੂ ਮਾਰ ਕੇ,
ਕੰਨਾਂ ਤੱਕ ਬਾਣ ਖਿੱਚ ਕੇ ਤੀਰ ਚਲਾ ਕੇ ਅਨੇਕਾਂ ਦੁਸ਼ਮਣਾਂ ਨੂੰ ਮਾਰਿਆ ਸਹਿਬ ਬਾਬਾ ਅਜੀਤ ਸਿੰਘ ਜੀ ਨੇ।
ਉਡੰਤ ਜਾਤ ਬੇਗ ਤੇ ਪ੍ਰਵੇਸ਼ ਹੋਏ ਲਰੰਤ,
ਔਰ ਉਹ ਤੀਰ ਉੱਡਦੇ ਜਾਂਦੇ ਨੇ ਸ਼ੂਕਦੇ ਹੋਏ, ਔਰ ਜਾਂਦਿਆਂ ਸਾਰ ਵੈਰੀਆਂ ਦੀਆਂ ਛਾਤੀਆਂ ਚ ਏਦਾਂ ਧਸ ਜਾਂਦੇ ਨੇ ਮਾਨੋ ਜਿਵੇਂ ਕੋਈ ਸਰਪ ਖੁੱਡ ਵਿਚ ਪ੍ਰਵੇਸ਼ ਕਰ ਜਾਂਦਾ ਹੈ।
ਤੁਰੰਗ ਅੰਗ ਭੰਗ ਕੈ ਸੋ ਪਾਰ ਹੀ ਪਰੰਤ,
ਜੇ ਕਿਸੇ ਘੋੜੇ ਨੂੰ ਵੱਜਦਾ ਤਾਂ ਘੋੜੇ ਵਿਚੋਂ ਵੀ ਉਹ ਤੀਰ ਪਾਰ ਨਿਕਲ ਜਾਂਦਾ ਹੈ।
ਸਰੀਰ ਬੀਦ ਬੀਰ ਕੇ ਨਨੀਰ ਫੇਰ ਜਾਚਤੇ,
ਔਰ ਜਿਸ ਸੂਰਮੇ ਦੇ ਵੈਰੀ ਦੇ ਸਰੀਰ ਨੂੰ ਉਹ ਤੀਰ ਚੀਰ ਕੇ ਪਾਰ ਨਿਕਲਦਾ ਓਹਨੂੰ ਮੂੰਹ ਤੋਂ ਪਾਣੀ ਤੱਕ ਨੀ ਮੰਗਣ ਦਿੰਦੇ।
ਅਤੰਕ ਤੇ ਸ਼ਸ਼ੰਕ ਕੈ ਨਿਸੰਗ ਜੰਗ ਮਾਚਤੇ,
ਉਹਨਾਂ ਦੇ ਮਨ ਵਿਚ ਆਤੰਕ ਪੈਦਾ ਹੋ ਗਿਆ, ਡਰ ਤੇ ਸਹਿਮ ਪੈਦਾ ਹੋ ਗਿਆ ਹੈ।
ਵਜ਼ੀਰ ਖਾਨ ਸੈਨ ਕੋ ਦਲੇਰ ਹੋਏ ਪਰੇਰ ਤੋ,
ਇਧਰ ਵਜ਼ੀਰ ਖਾਨ ਨੇ ਬੜੀ ਦਲੇਰੀ ਨਾਲ ਆਪਣੀਆਂ ਸਾਰੀਆਂ ਫੌਜਾਂ ਪ੍ਰੇਰ ਪ੍ਰੇਰ ਕੇ ਲਿਆਂਦੀਆਂ ਹਨ।
ਕਹਾ ਥਿਰੰਤ ਤ੍ਰਾਸ ਤੇ ਸਮੂਹ ਕਿਆ ਨਿਬੇ,
ਔਰ ਬਹੁਤ ਜ਼ਿਆਦਾ ਭਾਰੀ ਕਹਾਂ ਸਰੰਤ ਤ੍ਰਾਸ ਤੇ, ਉਹ ਕਹਿੰਦੇ ਕਿੱਥੇ ਡਰ ਦੇ ਨਾਲ ਵਜ਼ੀਰ ਖਾਂ ਆਪਣੇ ਸੂਰਮਿਆਂ ਨੂੰ ਪ੍ਰੇਰਦਾ, ਉਹ ਕਹਿੰਦਾ ਕਿਹੜੇ ਡਰ ਕਰਕੇ ਤੁਸੀਂ ਰੁਕ ਗਏ ਹੋ, ਕਾਹਦਾ ਡਰ ਹੈ ਤੁਹਾਡੇ ਅੰਦਰ, ਕਿਉਂ ਇੱਥੇ ਖਲੋ ਗਏ, ਕਿਉਂ ਨੀ ਅੱਗੇ ਜਾ ਕੇ ਉਹਨਾਂ ਨੂੰ ਨਿਬੇੜਦੇ ਖਤਮ ਕਰਦੇ।
ਮਰੇ ਜੋ ਹੇਲ ਕਾਲ ਤੇ ਬਚੇ ਸਮੀਪ ਢੂਕੀਏ,
ਜਿਹੜੇ ਮਰ ਗਏ ਸੋ ਮਰ ਗਏ, ਹੁਣ ਜਿਹੜੇ ਤੁਸੀਂ ਬਚੇ ਹੋ ਤੁਸੀਂ ਤਾਂ ਅੱਗੇ ਵੱਧ ਕੇ ਚੱਲੋ, ਤੁਸੀਂ ਤਾਂ ਅੱਗੇ ਵੱਧ ਕੇ ਮਾਰੋ ਦੁਸ਼ਮਣਾਂ ਨੂੰ।
ਗੁਰੂ ਗਹਨ ਕੀਜੀਏ ਉੱਠੇ ਨਾ ਕਿਉਂ ਹੂੰ ਰੁਕੀਏ,
ਚਲੋ ਚੱਲ ਕੇ ਛੇਤੀ ਨਾਲ ਗੁਰੂ ਜੀ ਨੂੰ ਪਕੜੋ, ਉੱਠੋ ਅੱਗੇ ਵੱਧ ਕੇ ਵਧੋ ਔਰ ਪਿੱਛੇ ਨਾ ਹਟੋ।
ਕਿਰਪਾਨ ਖੈਚ ਮਿਆਨ ਤੇ ਪ੍ਰਵੇਸ਼ ਬੀਚ ਹੂਜੀਏ,
ਆਪਣੇ ਮਿਆਨਾਂ ਚੋਂ ਤੇਗਾਂ ਧੂ ਕੇ ਵਿੱਚ ਪ੍ਰਵੇਸ਼ ਕਰ ਜੋ ਜਿੱਥੇ ਸਿੰਘਾਂ ਨੇ ਮੋਰਚੇ ਲਾਏ ਹੋਏ ਨੇ।
ਪ੍ਰਹਾਰ ਸੰਗ ਸੈ ਤੀਨ ਨੇਜ ਚੋਕ ਦੀਜੀਏ,
ਔਰ ਬਰਛੀਆਂ ਬਰਛੇ ਸੈਥੀਆਂ ਜਿਹੜੀਆਂ ਨੇ ਉਹ ਨੇਜਿਆਂ ਦੀਆਂ ਚੋਕਾਂ ਨਾਲ ਉਹਨਾਂ ਨੂੰ ਚੀਰ ਕੇ ਰੱਖ ਦਿਓ।
ਤੁਫੰਗ ਏਕ ਸੰਗ ਤਿਆਗ ਸਿੰਘ ਮਾਰ ਲੀਜੀਏ,
ਇੱਕੋ ਵੇਰੀ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਨਾ ਸਿੰਘਾਂ ਨੂੰ ਮਾਰ ਮੁਕਾਓ।
ਅਕੇਲ ਫੇਰ ਕਿਆ ਕਰੇ ਨਾ ਤ੍ਰਾਸ ਚਿੱਤ ਕੀਜੀਏ,
ਕਹਿੰਦਾ ਵੀ ਫੇਰ ਜਦੋਂ ਥੋੜੇ ਜੇ ਰਹਿ ਗਏ ਸਿੰਘ ਤੇ ਉਹ ਸਾਡਾ ਕੀ ਕਰਨਗੇ, ਇਸ ਕਰਕੇ ਆਪਣੇ ਮਨ ਚ ਡਰ ਨਾ ਰੱਖੋ, ਭੈ ਨਾ ਰੱਖੋ, اگے ودھ کے دلیری نڑ لڑو.
سنے وجید خان تے سو ایک تان ہوئے کہ
وزیر خان تو ایک گل نال دینا دے سورمیاں نے سنی ہے اور سارے ایک تان ہو کے سب نے ایک تان رکھ کے بل دا اگے ودھنا کیتا ہے.
ادائے پائے روپ تے سو کروپ تراس کھوئے کہ
اور اگے پیر روپ دے نے بڑے کوپ نڑ گسے نڑ ودھ کے اگے آدھے ہاں.
وشال حل کالیو چلائے آیو تھان کو
اور بڑے زور دا حلہ کیتا ہے انیکاں شستر چلائے ہاں.
پکار مار مار ہاتھ تار کے نشان کو
اور مار لو دیاں پکاراں کر کے ہتھاں وچ نشان تار کے ودھ دے آ رہے نے.
چھٹی طفنگ ایک سنگ چار اور اوڑے
او میری چاراں پاسیاں تو بندوقاں دیاں گولیاں خالصے تے داغ دتیاں انہاں ملیچھاں نے.
سمیپ ٹوک ٹوک تے نہ تیر تار تھوڑے
نیڑے ہو کے ٹکدے نے پر اگوں سنگاں دی وی مار ایہو جی بھیانک ہے وی ادھر نوں منہ نہیں کردے جنہاں نوں ایک ویری مار پیندی ہے.
پدانت کہ سہور حال ہول پور پیلتے
اور پیادے تے اسوار ہول ہول کے حلہ کردے نے مل کے سارے.
تکیل سیل ٹھیل تے سکیل گیل پیلتے
اور سیلیاں تے برچیاں نوں لے کے اگے ٹھیل دے نے اگے ریڑ دے نے ایک دوجے نوں کٹھے ہو کے.
پر او سو جور خال سے گرو سنبھال بان کو
اور جدوں ترکاں نے بہتا زور دا حملہ کر دتا ست گرا نے ویکھیا کہ ہونے سنگاں دے بہتے نیڑے آن لگے نے. کلگیاں والے پادشاہ نے دوبارہ پھر اپنے ہاتھ وچ کمان دھارن کیتا ہے.
چلائے دین سینکرے کرے سو بیر ہان کو
مہاراج جی نے تیر چلائے تے سینکڑے ایک دو چار نہیں سینکڑیاں دی گنتی وچ ملیش مار مار کے مہاراج جی نے مٹی چ گرک کر کے رکھ دتے.
توائے اگر آوتے نشانک تیر کھاوتے
اور جیڑا اگے دوڑا کے کوڑا دوڑا کے آؤں ہے مہاراج سچے پاتشاہ جی دا تیر ہو جائے چلدا بھی نشنکی جا کے اونوں جا بجدا ہے.
گرے سو جنگ کھیت میں کہوں نہ جان پاوتے
اتھے جنگ دے میدان چ ڈگ جاندا کتے دوڑ کے نہیں جا سکدا جنوں گرو کلگی دھر دا تیر بجدا ہے.
گرو گوبند سنگھ جی بلند کوپ تارے
او گرو گوبند سنگھ صاحب سچے پاتشاہ مہاراج جی نے بلند بیر رس پارن کیتا ہے.
پرہار بند بان کو سموہ بیر مارے ہو
انیکاں بان چاڑ چاڑ کے چلے تے مہاراج جی نے بہت سارے ملیچھاں نوں ماریا ہے.
مرے تو رنگ سینکرے سہور ہیٹھ اوپرے
انیکاں گھوڑے دڑ دڑ کر کے ڈگے نے سینکڑے سہور انہاں دے تھلے آ ڈگے ہن.
وشال شرون چالیو بیو پرواہ پور پرے
لہو دیاں تتیریاں وہ ٹوریاں نے زمین دے اتے اس طرح جاپدا جویں لہو دے پرنالے وہ رہے نے.
پائی سو لوت پوت نا بندوق برند باجیا
انیکاں لوتھاں دے لوتھاں دے ٹھیر لگ گئے نے انیکاں بندوقاں دیاں گولیاں بجیاں ہن.
سو ہیل چال خالسا نا ایک پیر پاجیا
خالسے نے ایہو جا حلہ کلیا ہے کہ خالسے نے اپنا ایک بھی پیر پچھے نہیں کیتا.
ہزار ہوں پرہار کے تیرے سو مور چان میں
سنگھاں نے ہزاراں ملیچھاں نوں پہاڑیاں نوں ماریا اپنے مورچیاں وچ ٹکے رہے ہاں.
پرہاری پربودھ ہار نہ گئے گمان میں
اور انیکاں تے پرہار کیتا انیکاں نوں ماریا تے پہاڑیاں دے منہ وچ ہن لڑن دا گمان نہیں رہا.
مچیو کمنڈ دارونا کہاں لگے سنائیے
ہو جا بھیانک دارن جنگ مچیا بھی کتھوں تک سنائیے کنا ک بھیانک جنگ ہویا ہے.
رہے لگائے اوج موڑ نہ کچھو بسائی
انت جور لا ہٹے نے پر کسے دا پیش نہیں گئی، سنگا تے حملہ کر کے مورچے نہیں مار سکے دشمن،
پربھاج سار سار سنگ ڈیڑھ جام بیتیو،
لوہے تے لوہا بجدیاں تقریباً ڈیڑھ پیر بیت گیا،
ہزار اونکھ پائے پیر پاہنکار ریتیو،
اور ہزاراں دی گنتی چ بیریاں دے دشمن جڑے نے جنگ دے میدان وچ مارے گئے ہن،
اتے او سدائے مار تنڈ بارنی دشان کو،
اور شام دے سمے سورج چھپیا ہے، سورج دا چھپا ہویا سندھیا دا سما ہو گیا ہے،
پرکاش مند ہوت پا اندھیر مو پیان کو،
اور پرکاش مند ہویا سارے پاسے ہنیرا پسر گیا،
مٹے سو آپ آپ کو ہٹے پربیر ہوٹ کے،
آپ ہی سارے پیچھے ہٹن لگے نے جدو ہنیرا پیا کچھ نظر نہیں آؤں گا،
گرو بسال سورما رہو مواس جھوٹ کے،
سب کہندے نے گرو بشال سورما ہے، مہان یودا ہے جو اس وقت اپنے مورچے وچ اسی طرح اڑے ہوئے نے،
دوہرا ڈیرا کی نس دل سکل شرم تے انگ لار جنگ،
اس وقت دلا نے ہن شام دے سمے اپو اپنے پڑاواں تے ڈیرے کیتے نے، سارے دن دی لڑائی کر کے جنگ وچ تھک گئے ہن،
خان پان کے کرن ہت اترے پیر سسنگ،
خان پان کرن واسطے سورمے بہادر آپو اپنی جگہواں دے اتے اترے ہن، اس پرکار نالے بڑا پیانک کما سان جنگ ہو رہا ہے۔